ਹਰਦੁਆਰ ਪੁੱਜਣਾ। ਸੰਤ ਜੀ ਅਤੇ ਭਾਈ ਸਾਈਂ ਦਿੱਤਾ ਜੀ ਨੇ ਕਨਖਲ ਵਾਲੀ ਜਗ੍ਹਾ ਤੇ ਡੇਰਾ ਕੀਤਾ ਅਤੇ ਬਾਹਰ ਇਕਾਂਤ ਜਗ੍ਹਾ ਤੇ ਰਹਿਣ ਲੱਗ ਪਏ, ਪਰ ਸੰਗਤਾਂ ਇੱਥੇ ਵੀ ਅੱਠੇ ਪਹਿਰੇ ਦਰਸ਼ਨਾਂ ਨੂੰ ਆਉਂਦੀਆਂ ਜਾਂਦੀਆਂ ਰਹਿਣ। ਸੂਫੀ ਫਕੀਰ ਸਾਈਂ ਬੁੱਲੇ ਸ਼ਾਹ ਦਾ ਬਚਨ, ਜੋ ਕਿਸੇ ਸਮੇਂ ਪ੍ਰਵਿਰਤੀ ਤੋਂ ਤੰਗ ਆ ਕੇ ਨਿਵਰਤੀ ਧਾਰਨ ਵਾਲੇ ਆਤਮਾ ਵਾਸਤੇ ਉਚਾਰਨ ਕੀਤਾ ਹੈ, ਉਹ ਇਸ ਪ੍ਰਕਾਰ ਹੈ। ਚੱਲ ਬੁੱਲਿਆ ਉੱਥੇ ਰਹੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਨੂੰ ਜਾਣਦਾ ਤੇ ਨਾ ਕੋਈ ਸਾਨੂੰ ਮੰਨੇ। ਭਾਵੇਂ ਇਹਨਾਂ ਵਾਸਤੇ ਇਹ ਬਚਨ ਨਹੀਂ ਢੁਕਦਾ, ਇਹਨਾਂ ਲਈ ਤਾਂ ਪ੍ਰਵਿਰਤੀ ਦੇ ਪਸਾਰੇ ਵਿੱਚ ਰਹਿੰਦਿਆਂ ਨਿਰਲੇਪ ਰਹਿਣ ਵਾਲਾ ਬਚਨ ਘਟਦਾ ਹੈ। ਲੰਗਰ ਚਲਾਉਣੇ, ਇਮਾਰਤਾਂ ਉਸਾਰਨੀਆਂ, ਕਥਾ ਕੀਰਤਨ ਦਾ ਪ੍ਰਵਾਹ ਜਾਰੀ ਰੱਖਣਾ ਅਤੇ ਪਰਉਪਕਾਰ ਵਾਸਤੇ ਸਰੀਰ ਤੇ ਕੋਈ ਖੇਦ ਮਹਿਸੂਸ ਨਾ ਕਰਨਾ, ਇਹਨਾਂ ਵਾਸਤੇ ਤਾਂ ਬੁੱਲੇ ਸ਼ਾਹ ਦਾ ਇਹ ਬਚਨ ਘਟਦਾ ਹੈ। ਇੱਟ ਖੜਕੇ, ਦੁੱਪੜ ਵੱਜੇ, ਨਾਲੇ ਤੱਪੇ ਚੁੱਲਾ, ਇਸ ਗੱਲ ਤੇ ਰੱਬ ਵੀ ਰਾਜ਼ੀ, ਨਾਲੇ ਰਾਜ਼ੀ ਬੁੱਲਾ। ਦਿਨ ਦੇ ਸਮੇਂ ਆਪ ਗੰਗਾ ਜੀ ਤੋਂ ਪਾਰ ਖੁੱਲੇ ਮੈਦਾਨ ਵਿੱਚ ਬਰੇਤੀ ਵਿੱਚ ਜਾ ਬੈਠਦੇ। ਲੰਗਰ ਤੀਸਰੇ ਪਾਤਸ਼ਾਹ ਜੀ ਦੇ ਗੁਰਦੁਆਰਿਓਂ ਪੁੱਜ ਜਾਂਦਾ। ਹਰੇਕ ਭੇਖ ਦਾ ਸਾਧੂ, ਹਰੇਕ ਕੌਮ ਦਾ ਮਾਈ ਭਾਈ ਆਪ ਜੀ ਦੇ ਪਾਵਨ ਦਰਸ਼ਨਾਂ ਲਈ ਤੁਰਿਆ ਹੀ ਰਹੇ। ਇਸ ਕਰਕੇ ਇੱਥੋਂ ਵੀ ਆਪ ਜੀ ਦਾ ਮਨ ਉਦਾਸ ਹੋ ਗਿਆ ਤਾਂ ਹੋਰ ਅੱਗੇ ਸੰਘਣੇ ਜੰਗਲ ਵੱਲ ਚੱਲ ਪਏ। ਕਈ ਦਿਨ ਕਿਸੇ ਨੂੰ ਲੱਭੇ ਹੀ ਨਹੀਂ ਅਤੇ ਨਾ ਕੁਝ ਛਕਿਆ, ਪਰ ਫੇਰ ਵੀ ਸੰਗਤਾਂ ਦੇ ਅਥਾਹ ਪ੍ਰੇਮ ਨੇ ਆਪ ਜੀ ਨੂੰ ਇੱਕ ਪਹਾੜੀ ਦੀ ਨੁੱਕਰੇ ਸਮਾਧੀ ਵਿੱਚ ਬੈਠੇ ਦੇਖ ਹੀ ਲਿਆ। ਫੇਰ ਕੀ ਸੀ, ਸਾਰੇ ਹੀ ਦਰਸ਼ਨਾਂ ਨੂੰ ਆ ਪਹੁੰਚੇ। ਸੰਗਤਾਂ ਵੱਲੋਂ ਬੇਅੰਤ ਪਦਾਰਥ ਅਤੇ ਸਾਧੂਆਂ ਵੱਲੋਂ ਛਪੀਆਂ ਧੋਤੀਆਂ ਤੇ ਕਖਾਏ ਰੰਗ ਦੇ ਛਾਪੇ ਹੋਏ ਪਰਨੇ ਭੇਟਾ ਹੋਣ ਲੱਗੇ। ਸੰਤਾਂ ਨੂੰ ਸੰਤ ਮੰਡਲੀ ਤੇ ਹੋਰ ਪ੍ਰੇਮੀਆਂ ਨੇ ਕਈ ਦਿਨ ਟਿਕਾਈ ਰੱਖਿਆ, ਲੱਗੇ ਪ੍ਰੇਮੀਆਂ ਦੇ ਘਰੀ ਭੰਡਾਰੇ ਹੋਣ। ਆਪ ਜੀ ਸਾਰੀ ਸੰਤ ਮੰਡਲੀ ਸਮੇਤ ਛਕਣ ਜਾਇਆ ਕਰਦੇ। ਉਸ ਸਮੇਂ ਚੰਗੇ ਚੰਗੇ ਪੂਜੇ ਸਾਧੂ ਹਰਦੁਆਰ ਰਹਿੰਦੇ ਸਨ। ਸਾਰੇ ਭੇਖਾਂ ਵਾਲਿਆਂ ਨੇ ਆਪ ਜੀ ਦਾ ਬੜਾ ਸਤਿਕਾਰ ਕੀਤਾ।